ਤਾਂ ਮੈਨੂੰ ਇਉਂ ਦੱਸ, ਉਹ ਜਿਹੜਾ ਪ੍ਰਾਣਾ ਦਾ ਪਤੀ ਵਾਹਿਗੁਰੂ ਹੈ, ਉਹਦੀ ਪ੍ਰਾਪਤੀ ਕਿਵੇਂ ਹੋਵੇ? ਜੇ ਤੂੰ ਇੰਨਾ ਹੀ ਸਿਆਣਾ ਪੰਡਿਤ ਹੈ ਤਾਂ ਉਹਦੀ ਪ੍ਰਾਪਤੀ ਦਾ ਕੋਈ ਢੰਗ ਤਰੀਕਾ ਦੱਸ। ਪੰਡਿਤ ਨੂੰ ਹੁਣ ਕਿੱਥੇ ਜਵਾਬ ਆਵੇ? ਉਹ ਤਾਂ ਤੋਰੀ ਫੁਲਕੇ ਵਾਲਾ ਪੰਡਿਤ ਹੈ, ਉਹਨੂੰ ਤਾਂ ਕਦੇ ਪ੍ਰਾਪਤੀ ਨਹੀਂ, ਕਦੇ ਵਿਰਾਗ ਨਹੀਂ, ਕਦੇ ਤਿਆਗ ਨਹੀਂ। ਉਹ ਤਾਂ ਦਾਨ ਲੈਣ ਹੀ ਜਾਣਦਾ, ਪੂਜਾ ਦਾ ਧਾਨ ਖਾਣ ਹੀ ਜਾਣਦਾ ਹੈ, ਕਿੱਥੋਂ ਕੁੰਡੀ ਲਾਉਣੀ ਆ ਉਹੀ ਜਾਣਦਾ। ਉਹ ਪਰਮਾਤਮਾ ਦੀ ਪ੍ਰਾਪਤੀ ਬਾਰੇ ਉਹਨੂੰ ਕਿੱਥੇ ਗਿਆਨ ਹੈ? ਮਹਾਰਾਜ ਦੇ ਚਰਨਾਂ ਨਾਲ ਜੁੜ ਗਿਆ ਮੱਥਾ, ਤੁਸੀਂ ਹੀ ਉਪਦੇਸ਼ ਕਰੋ, ਮੇਰੀ ਤਾਂ ਸਮਝ ਤੋਂ ਪਰੇ ਆ ਸਾਰਾ ਕੁਛ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਰਾਜਾ ਬਾਲਕ, ਇਹ ਜਿਹੜਾ ਮਨ ਰੂਪੀ ਰਾਜਾ ਨਾ ਸਰੀਰ ਦੇ ਅੰਦਰ, ਨਗਰੀ ਕੱਚੀ ਨਗਰੀ ਜਿਹੜੀ ਸਰੀਰ ਹੈ ਇਹਦੇ ਅੰਦਰ ਇਹ ਰਾਜਾ ਬਾਲਕ ਹੈ। ਜਿਵੇਂ ਛੋਟੇ ਜਿਹੇ ਬੱਚੇ ਨੂੰ, 5 ਸਾਲ ਦੇ ਬੱਚੇ ਨੂੰ ਰਾਜਾ ਬਣਾ ਦਈਏ ਗੱਦੀ ਤੇ, ਉਹ ਗੱਦੀ ਤੇ ਬਹਿ ਕੇ ਕੀ ਰਾਜ ਸੰਭਾਲੇਗਾ? ਇਸੇ ਤਰ੍ਹਾਂ ਸਾਡਾ ਸਰੀਰ ਦੇ ਅੰਦਰ ਇਹ ਕੱਚੀ ਨਗਰੀ ਦੇ ਵਿੱਚ ਰਾਜਾ ਬਾਲਕ, ਤੇ ਉਹ ਗਾਹਾਂ ਜਿਹੜੇ ਦੀਆਂ, ਮਹਾਰਾਜ ਕਹਿੰਦੇ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ। ਉਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿੱਚ ਬੜੇ ਬੜੇ ਡਾਕੂ ਨੇ, ਤੇ ਇਹ ਮਨ ਰੂਪੀ ਰਾਜਾ ਉਹਨਾਂ ਦੇ ਨਾਲ ਹੀ ਮਿਲਿਆ ਫਿਰਦਾ। ਦੁਸ਼ਟਾਂ ਨਾਲ ਪਿਆਰੋ, ਬੱਚੇ ਨੂੰ ਸਮਝ ਨਹੀਂ ਨਾ ਹੁੰਦੀ, ਇਹ ਬੱਚੇ ਇਹ ਨਹੀਂ ਜਾਣਦੇ ਹੁੰਦੇ ਕਿ ਬੰਦਾ ਮਾੜਾ ਚੰਗਾ ਕੈਸਾ ਹੈ, ਬੱਚੇ ਨੂੰ ਤਾਂ ਸਾਰੇ ਹੀ ਆਪਣੇ ਲੱਗਦੇ ਨੇ। ਇਸ ਕਰਕੇ ਸਾਡਾ ਬੱਚਾ ਮਨ, ਜਿਹਨੂੰ ਹਲੇ ਕੋਈ ਸੋਝੀ ਨਹੀਂ, ਕੋਈ ਸੰਗਤ ਨਹੀਂ ਕੀਤੀ, ਇਹਨੂੰ ਤਾਂ ਸਾਰੇ ਚੰਗੇ ਲੱਗਦੇ ਨੇ, ਤਾਂ ਮਾੜੇ ਨੂੰ ਵੀ ਚੰਗਾ ਹੀ ਕਹਿੰਦਾ ਹੈ।
ਦੋਏ ਮਾਈ ਦੋਏ ਬਾਪਾ ਪੜਿਆ ਹੈ, ਪੰਡਿਤ ਕਰੋ ਵਿਚਾਰੋ।
ਪੰਡਿਤ ਵਿਚਾਰ ਕਰ, ਦੋ ਤਾਂ ਇਹ ਮਨ ਦੀਆਂ ਮਾਵਾਂ ਨੇ, ਇੱਕ ਅਵਿਦਿਆ ਇੱਕ ਮਾਇਆ, ਅਥਵਾ ਇੱਕ ਮਾਇਆ ਤੇ ਇੱਕ ਬੁੱਧੀ, ਇਹ ਮਨ ਦੀਆਂ ਦੋ ਮਾਤਾਵਾਂ ਹੋ ਗਈਆਂ ਅਤੇ ਦੋ ਇਹਦੇ ਬਾਪ ਨੇ। ਅਗਿਆਨਤਾ ਜਿੱਥੇ ਆ ਗਈ, ਇਹਦਾ ਅਰਥ ਚੱਲ ਕੇ ਕਵੀ ਜੀ ਆਪ ਦੀ ਕਰਨਗੇ, ਆਪਾਂ ਥੋੜੇ ਹੀ ਸੂਖਮ ਰੂਪ ਵਿੱਚ ਕਰਕੇ ਅੱਗੇ ਫੇਰ ਇਹਦਾ ਵਿਸਥਾਰ ਕਰ ਦੇਵਾਂਗੇ।
ਸਵਾਮੀ ਪੰਡਿਤਾ ਤੁੰਡੇ ਹੋ ਮੱਤੇ।
ਹੇ ਸਵਾਮੀ ਪੰਡਿਤ ਜੀ, ਤੁਸੀਂ ਸਵਾਮੀ ਬਣਦੇ ਹੋ ਲੋਕਾਂ ਦੇ, ਤਾਂ ਇਉਂ ਮੈਨੂੰ ਜਰਾ ਸੋਝੀ ਪਾਓ ਇੱਕ ਗੱਲ ਦੀ।
ਕਿਨ ਵਿਦ ਪਾਵੋ ਪ੍ਰਾਣ ਪਤੀ।
ਇਸ ਤਰੀਕੇ ਨਾਲ ਪ੍ਰਾਣਾ ਦੇ ਪਤੀ ਪਰਮੇਸ਼ਰ ਦੀ ਪ੍ਰਾਪਤੀ ਹੋ ਸਕਦੀ ਹੈ, ਇਹ ਰਹਾਉ ਦੀ ਪੰਕਤੀ ਹੈ। ਹੁਣ ਆਪ ਕਵੀ ਜੀ ਅਰਥ ਕਰਦੇ ਨੇ।
ਚੌਪਈ ਮਨ ਰਾਜਾ ਬਾਲਕ ਸਮਝੋ।
ਇਹ ਮਨ ਰੂਪੀ ਰਾਜਾ ਜਿਹੜਾ ਹੈ, ਬਾਲਕ ਦੀ ਤਰ੍ਹਾਂ ਜਾਨਣਾ ਕਰੋ।
ਨਿਤ ਬ੍ਰਤ ਜਾਣੋ ਚੰਚਲ ਸੋ।
ਨਿਤਾ ਪ੍ਰਤੀ ਜਾਣੋ ਕਿ ਬੱਚਾ ਚੰਚਲ ਹੁੰਦਾ, ਜਿਵੇਂ ਕਥਾ ਨਹੀਂ ਸੁਣ ਦਿੰਦਾ, ਬੱਚੇ ਨੂੰ ਨਾਲ ਲਿਆ ਰੌਲਾ ਪਾਉਂਦਾ, ਚੰਚਲ ਬਿਰਤੀ ਹੈ, ਟਿਕਣਾ ਨਹੀਂ ਇੱਕ ਜਗ੍ਹਾ, ਬੈਠਣਾ ਨਹੀਂ ਇੱਕ ਜਗ੍ਹਾ। ਇਸੇ ਤਰ੍ਹਾਂ ਹੀ ਆਪਾਂ ਕਹਿੰਦੇ ਬੱਚੇ ਟੇਕੇ ਨਹੀਂ ਬਹਿੰਦੇ ਸੰਗਤ ਚ, ਟੇਕੇ ਤਾਂ ਆਪਾਂ ਵੀ ਨਹੀਂ ਬਹਿੰਦੇ ਹੈ, ਬਸ ਫਰਕ ਤਾਂ ਇੰਨਾ ਕਹਿ ਕਿ ਬਾਹਰੋਂ ਸ਼ਰਮੋ ਕਸ਼ਰਮੀ ਸਰੀਰ ਟਿਕਿਆ ਬੈਠਾ, ਪਰ ਮਨ ਹੋਣੀ ਕਿਤੇ ਨਾ ਕਿਤੇ ਉਡਾਰੀ ਲਾ ਹੀ ਆਉਂਦੇ ਵਿੱਚੋਂ ਜਾ ਕੇ। ਜਿਵੇਂ ਨਿਆਣਾ ਇੱਥੋਂ ਭੱਜਿਆ ਸਰੋਵਰ ਤੇ, ਸਰੋਵਰ ਤੋਂ ਫਿਰ ਇੱਧਰ ਚਲਿਆ ਗਿਆ, ਕਦੇ ਉੱਧਰ ਚਲਿਆ ਗਿਆ, ਆਪਾਂ ਮਗਰ ਭੱਜ ਕੇ ਫੇਰ ਮੋੜ ਕੇ ਲਿਆਉਂਦੇ ਹਾਂ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਹੀ ਇਹ ਇਨਸਾਨ ਦਾ ਜਿਹੜਾ ਮਨ ਰੂਪ ਬੱਚਾ ਹੈ, ਕਥਾ ਸੁਣਦਾ ਸੁਣਦਾ ਨਿਕਲ ਗਿਆ ਕਿਤੇ ਉਡਾਰੀ ਮਾਰ ਕੇ, ਹੋਰ ਹੀ ਕੰਮ ਕਾਰ ਕਰਕੇ ਫੇਰ ਮੁੜਿਆ ਆਇਆ, ਫੇਰ ਚਲਿਆ ਗਿਆ। ਮਹਾਰਾਜ ਕਹਿੰਦੇ ਇਸ ਤਰ੍ਹਾਂ ਇਹ ਜਿਹੜਾ ਮਨ ਹੈ ਇਹ ਚੰਚਲ ਹੈ।
ਨੀਤ ਨਾ ਸਿੱਖੋ ਰੂਪ ਗਿਆਨਾ।
ਇਸ ਤਰੀਕੇ ਦੇ ਨਾਲ ਕਹਿੰਦੇ ਨੇ ਨੀਤ ਨਾ ਸਿੱਖੋ ਰੂਪ ਗਿਆਨਾ, ਤੁਸੀਂ ਜਿਹੜਾ ਗਿਆਨ ਦਾ ਸਰੂਪ ਹੈ ਨਾ, ਇਹਨੂੰ ਹਰ ਰੋਜ਼ ਨਹੀਂ ਸਿੱਖਦੇ ਕਿ ਗਿਆਨ ਦਾ ਸਰੂਪ ਕੀ ਹੈ।
ਹੇਲ ਰਚਿਓ ਸੁਖ ਵਿਸ਼ੇ ਮਹਾਨਾ।
ਇਹ ਜਿਹੜਾ ਵਿਸ਼ਿਆਂ ਦਾ ਸੁੱਖ ਹੈ, ਮਨ ਰੂਪ ਬੱਚਾ ਉਹਦੇ ਵਿੱਚ ਰੱਜਿਆ ਪਿਆ ਹੈ, ਕਦੇ ਗਿਆਨ ਦੀ ਗੱਲ ਨਹੀਂ ਸੁਣਦਾ। ਨਿਆਣੇ ਨੂੰ ਕਿੰਨੀ ਗਿਆਨ ਦੀ ਗੱਲ ਸੁਣਾਓ, ਉਹ ਨਹੀਂ ਸੁਣਦਾ। ਬੱਚੇ ਨੂੰ ਕਹੋ ਵੀ ਆਹ ਸ਼ਰਾਰਤ ਵਾਲੀ ਕੋਈ ਗੱਲ ਆ, ਉਹ ਫੱਟ ਕਰ ਦਿੰਦਾ ਹੈ।
ਕਾਚੀ ਨਗਰੀ ਮੈਂ ਇਹ ਬਸ,
ਇਹ ਸਰੀਰ ਰੂਪ ਕੱਚੀ ਨਗਰੀ ਵਿੱਚ ਇਸ ਮਨ ਰੂਪੀ ਚੰਚਲ ਬੱਚੇ ਦਾ ਵਾਸਾ ਹੈ।
ਅੱਜ ਕੱਲ ਜੇ ਹੋਏ ਬਿਨਾਸ਼ਾ,
ਤੇ ਅੱਜ ਕੱਲ ਬਸ ਇਹ ਦੇਹੀ ਦਾ ਨਾਸ ਹੋਣ ਵਾਲਾ ਹੀ ਹੈ।
ਨਿਤ ਸਿਰ ਜਾਣਤ ਕੀ ਨ ਸੁਨੇਹਾ,
ਇਸ ਸਰੀਰ ਨੂੰ ਨਿਤ ਥਿਰ ਜਾਣਦਾ ਹੈ। ਇਹ ਸਰੀਰ ਨੇ ਸਦਾ ਰਹਿਣਾ, ਮਨ ਨੂੰ ਤਾਂ ਇਹੀ ਭੁਲੇਖਾ ਹੈ। ਇਸ ਕਰਕੇ ਮਨ ਸਰੀਰ ਨੂੰ ਬਹੁਤਾ ਪਿਆਰ ਕਰਦਾ, ਇਹਨੂੰ ਖਿਲਾਉਂਦਾ ਪਿਲਾਉਂਦਾ ਨਵਾਉਂਦਾ, ਇਹਦੇ ਲਈ ਹੇਰਾ ਫੇਰੀਆਂ ਕਰਦਾ, ਸਾਬਣ ਤੇਲ ਲਾਉਂਦਾ, ਖੁਸ਼ਬੂਆਂ ਛਿੜਕਦਾ, ਚੰਗੀਆਂ ਚੰਗੀਆਂ ਸਵਾਦ ਵਾਲੀਆਂ ਚੀਜ਼ਾਂ ਖਾਂਦਾ, ਸੋਹਣੇ ਕੱਪੜੇ ਪਾਉਂਦਾ, ਪਤਾ ਨਹੀਂ ਸਰੀਰ ਨੂੰ ਕੀ ਕਰਦਾ ਰਹਿੰਦਾ। ਕੱਚਾ ਸਰੀਰ ਹੈ ਪਰ ਫੇਰ ਵੀ ਇਹਦੇ ਉੱਤੇ ਮਿੱਟੀ ਦੇ ਉੱਤੇ ਲਿਆ ਕੇ ਚੀਜ਼ਾਂ ਛਿੜਕਦਾ ਰਹਿੰਦਾ ਹੈ।
ਕਾਲ ਪਰੈ ਜਬ ਮੇਹਾ,
ਸੋ ਜਦੋਂ ਬਰਸਾਤ ਹੋਵੇਗੀ ਨਾ ਮੌਤ ਰੂਪੀ, ਉਦੋਂ ਢਹਿ ਜਾਵੇਗਾ ਇਹ ਸਰੀਰ। ਜਦੋਂ ਮੌਤ ਆਉਣੀ ਹੈ ਉਦੋਂ ਇਕਦਮ ਹੀ ਮੌਤ ਰੂਪੀ ਮੀਂਹ ਦੇ ਆਉਂਦਿਆਂ ਸਾਰ ਸਰੀਰ ਦੀ ਸਵਾਹ ਬਣ ਜਾਣੀ ਹੈ।
ਜਾਏ ਅਚਾਨਕ ਘਰ ਇਹ ਸਾਰੇ,
ਸੋ ਇਸ ਤਰੀਕੇ ਨਾਲ ਇਹ ਜਿਹੜੀ ਦੇਹੀ ਆ ਨਾ ਅਚਾਨਕ ਹੀ ਗਲ ਜਾਵੇਗੀ।
ਸਭ ਸੋਜੀ ਹੈ ਦੁੱਖ ਮੰਜਾਰੀ,
ਤਾਂ ਜਦੋਂ ਦੁੱਖਾਂ ਦੇ ਵਿੱਚ ਫਸਦਾ ਹੈ ਬੰਦਾ ਉਦੋਂ ਮਾੜੀ ਜੀ ਸੋਝੀ ਪੈਦਾ ਹੁੰਦੀ ਹੈ।
ਪੰਜ ਦੁਸ਼ਟ ਸੋ ਕਰਤ ਪਿਆਰੂ,
ਇਹ ਜਿਹੜੇ ਪੰਜ ਪੁਰਖ ਨੇ ਅੰਦਰ ਕਾਮ ਕ੍ਰੋਧ ਆਦਿਕ ਪੰਜ ਦੁਸ਼ਟ, ਇਹਨਾਂ ਦੇ ਨਾਲ ਇਹ ਮਨ ਦਾ ਪਿਆਰ ਬਣਿਆ ਹੋਇਆ ਹੈ।
ਸੌ ਤੇ ਕੇ ਨਿਤ ਕਾਜ ਵਿਗਾਰੂ,
ਇਹਨੂੰ ਪਤਾ ਹੀ ਨਹੀਂ, ਉਹ ਇਹਦਾ ਰੋਜ਼ ਕੰਮ ਵਿਗਾੜਦੇ ਨੇ, ਪਰ ਫੇਰ ਵੀ ਮਨ ਇਹਨਾਂ ਪੰਜਾਂ ਨੂੰ ਆਪਣੇ ਮਿੱਤਰ ਸਮਝਦਾ ਹੈ।
ਦੋਹਰਾ ਕਾਮ ਕ੍ਰੋਧ ਅਰ ਲੋਗ ਪੁਨ ਮੋਹ ਬਲੀ ਅਹੰਕਾਰ,
ਇਹ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਪੰਜੇ ਬਹੁਤ ਬਲੀ ਨੇ, ਇੰਨੇ ਬਲੀ ਨੇ ਵੀ ਆਪਾਂ ਇਹਨਾਂ ਸਾਹਮਣੇ ਕੁਛ ਵੀ ਨਹੀਂ, ਕਿਉਂਕਿ ਇਹ ਪੰਜ ਇੰਨੇ ਤਕੜੇ ਆਉਣ ਜਾਣੋ ਜਿਵੇਂ ਵੱਡੇ ਵੱਡੇ ਪੰਜ ਬੰਦੇ ਉੱਚੇ ਉੱਚੇ ਕੱਦਾਂ ਵਾਲੇ ਹੋਣ, ਭਲਵਾਨ ਤਕੜੇ ਜਾਂ ਦੈਂਤ ਹੋਣ, ਰਾਵਣ ਵਰਗੇ ਹਰਨਾਕਸ਼ ਵਰਗੇ, ਇਹੋ ਜਿਹੇ ਭੈੜੇ ਨੇ ਪੰਜ ਆਪਣੇ, ਇਹਨਾਂ ਦੇ ਅੱਗੇ ਕੋਈ ਜੋੜ ਨਹੀਂ ਚੱਲਦਾ। ਆਪਾਂ ਤਾਂ ਸਿਰਫ ਸਤਿਗੁਰਾਂ ਦਾ ਆਸਰਾ ਲੈਣਾ ਹੈ ਕਿ ਮਹਾਰਾਜ ਪੰਜ ਦੂਰ ਤੋਂ ਦਵਸ ਕੀਤੇ ਕਾਲ ਕੰਟਕ ਮਾਰਿਆ। ਮਹਾਰਾਜ ਧੰਨ ਗੁਰੂ ਰਾਮਦਾਸ ਜੀ ਨੂੰ ਬੇਨਤੀ ਕਰਨੀ ਹੈ ਇਹ ਸਾਰੀਆਂ ਚੀਜ਼ਾਂ ਤੁਸੀਂ ਮਾਰ ਕੇ ਸਰੀਰ ਵਿੱਚੋਂ ਬਾਹਰ ਕੱਢ ਦਿਓ ਜੀ।
ਇਨ ਸਿਓ ਕਰ ਤਿਓ ਮੀਤ ਤਾ ਭਾ ਸੰਗਤ ਤੇ ਖੁਆਰ,
ਇਹਨਾਂ ਦੇ ਨਾਲ ਹਮੇਸ਼ਾ ਹੀ ਮਿੱਤਰਤਾ ਕਰਦਾ ਇਨਸਾਨ ਤੇ ਹਮੇਸ਼ਾ ਖੁਆਰ ਹੀ ਹੁੰਦਾ, ਕਿਉਂਕਿ ਵਿਸ਼ਿਆਂ ਵਿੱਚ ਤਾਂ ਮਿੱਤਰਤਾ ਹੈ ਇਨਸਾਨ ਦੀ।
ਚੌਪਈ ਲੁੱਟੈ ਮਿਲ ਕਰ ਇਸ ਕੀ ਨਗਰੀ,
ਇਹ ਸਰੀਰ ਰੂਪੀ ਨਗਰੀ ਜਿਹੜੀ ਆ ਇਹਦੇ ਵਿੱਚ ਜਿਹੜੇ ਸ਼ੁਭ ਗੁਣ ਨੇ, ਸਰੀਰ ਵਿੱਚ ਕਈ ਚੰਗੀਆਂ ਚੰਗੀਆਂ ਚੀਜ਼ਾਂ ਨੇ, ਉਹ ਸਾਰਾ ਕੁਝ ਜਿਹੜੇ ਵਿਸ਼ੇ ਨੇ ਬੰਦੇ ਦਾ ਸਭ ਕੁਝ ਲੁੱਟ ਕੇ ਲੈ ਜਾਂਦੇ ਨੇ।
ਨੀਤ ਉਜਾਰ ਇਸ ਜਗਰੀ,
ਇਹ ਜਿਹੜੀ ਦੇਹੀ ਹੈ ਜਿੱਥੇ ਅਕਾਲ ਪੁਰਖ ਵਾਹਿਗੁਰੂ ਜਿਸ ਨਗਰੀ ਵਿੱਚ ਵਾਸਾ ਕਰਦੇ ਨੇ, ਇਹ ਜਿੱਥੇ ਮਨ ਹੈ, ਮਨ ਦੇ ਨਾਲ ਮਿਲ ਕੇ, ਮਨ ਕਿਉਂਕਿ ਸਮਝ ਵਾਲਾ ਨਹੀਂ ਹੈ, ਸੋਝੀ ਵਾਲਾ ਨਹੀਂ ਹੈ, ਇਸ ਕਰਕੇ ਮਨ ਨੂੰ ਈਸ਼ ਕਹੋ ਕਿ ਰਾਜਾ ਇਸ ਨਗਰੀ ਦਾ ਜਿਹੜਾ ਰਾਜਾ ਹੈ ਉਹਨੂੰ ਵਿਸ਼ਿਆਂ ਵਿਕਾਰਾਂ ਨੇ ਲੁੱਟ ਲਿਆ ਹੈ।
ਵਿਗੜਿਓ ਆਪਣੋ ਜਾਣਿਓ ਨਾਹੀ,
ਇਹ ਮਨ ਨੂੰ ਇੱਕ ਹੋਰ ਬੜਾ ਭੁਲੇਖਾ ਹੈ ਕਿ ਵਿਗੜਿਆ ਜਾਣਦਾ ਨਹੀਂ ਕਿ ਮੇਰਾ ਨੁਕਸਾਨ ਹੋ ਰਿਹਾ, ਉਲਟਾ ਕਹਿੰਦਾ ਇਹ ਮੇਰੇ ਦੋਸਤ ਨੇ, ਇਹ ਮੇਰਾ ਭਲਾ ਕਰਦੇ ਨੇ, ਪਰ ਨਹੀਂ ਜਾਣਦਾ ਮਨ ਕਿ ਵਿਸ਼ੇ ਵਿਕਾਰ ਸਾਡਾ ਬੁਰਾ ਕਰ ਰਹੇ ਨੇ।
ਮਿਲਿਓ ਰਹਿ ਪੁਨ ਪੁਨ ਤਿੰਨ ਮਾਹੀ,
ਇਹ ਮੁੜ ਮੁੜ ਕੇ ਮਨ ਸਾਡਾ ਬਾਰ ਬਾਰ ਵਿਸ਼ਿਆਂ ਵਿਕਾਰਾਂ ਵਿੱਚ ਫਿਰ ਜਾ ਜਾ ਕੇ ਮਿਲਦਾ ਹੈ।
ਮਾਤ ਅਵਿਦਿਆ ਦੂਜੀ ਮਾਇਆ,
ਕਿਉਂਕਿ ਇੱਕ ਤਾਂ ਅਵਿਦਿਆ ਹੈ ਮਾਂ ਇਹਦੀ ਮਾਤਾ, ਦੂਜੀ ਮਾਇਆ ਇਹ ਹੁਣ ਉੱਥੇ ਚਲੇ ਜਾਈਏ ਵਾਪਸ ਜਿੱਥੇ 15 ਕੁ ਦਿਨ ਆਪਾਂ ਕਥਾ ਸੁਣੀ ਸੀ ਨਾ, ਬਹੁਤ ਡੂੰਘੀ ਕਥਾ। ਉੱਥੇ ਪਤਾ ਲੱਗੂਗਾ ਕਿ ਵਿਦਿਆ ਮਾਂ ਹੈ ਇਹਦੀ, ਕਿਉਂਕਿ ਉਹਨੇ ਹੀ ਪ੍ਰਭਾਵ ਪਾਇਆ। ਇੱਕ ਮਾਇਆ ਮਮਤਾ ਮੋਹਣੀ, ਇਹ ਵੀ ਇਹਦੀ ਮਾਤਾ ਬਣੀ ਹੋਈ ਹੈ।
ਇਸ ਜੀਵ ਦੋਏ ਪਿਤ ਜਿਨ ਜਾਇਆ,
ਇਹ ਜਿਹੜਾ ਹੈ ਨਾ ਈਸ਼ ਅਤੇ ਜੀਵ, ਇਹ ਦੋਏ ਪਿਤ ਜਿਨ ਜਾਇਆ, ਜਿਨ੍ਹਾਂ ਨੇ ਇਹਨੂੰ ਪੈਦਾ ਕੀਤਾ ਹੈ, ਈਸ਼ਵਰ ਅਤੇ ਜੀਵ।
ਦੋਏ ਕੋ ਜਨਿਓ ਕੁਟਿਲਤਾ ਕਾਰਨ,
ਇਸ ਤਰੀਕੇ ਨਾਲ ਦੋਨਾਂ ਨੂੰ ਇਹਨਾਂ ਨੇ ਜਨਮਣਾ ਕੀਤਾ, ਕੁਟਿਲਤਾ ਦੇ ਨਾਲ ਇਹਨਾਂ ਨੂੰ ਜਨਮ ਦੇਣਾ ਕੀਤਾ ਹੈ।
ਇਹ ਵਿਦਿਆ ਕੋ ਹੋਏ ਸਵਾਰਨ,
ਇਸ ਤਰੀਕੇ ਨਾਲ ਇਹਦਾ ਸਵਾਰ ਨਾ ਹੋਵੇ, ਕਿਉਂਕਿ ਕੁਟਿਲਤਾ ਦੇ ਨਾਲ ਹੀ ਇਹਦਾ ਜਨਮ ਹੋਇਆ। ਜਮਦੇ ਹੀ ਇਹਦੇ ਉੱਤੇ ਇੰਨਾ ਪ੍ਰਭਾਵ ਹੈ, ਇੰਨਾ ਮਾੜਾ ਪ੍ਰਭਾਵ ਪਿਆ ਹੋਇਆ ਹੈ ਕਿ ਇਹ ਦੂਜੇ ਪਾਸੇ ਮੂੰਹ ਹੀ ਨਹੀਂ ਕਰਦਾ, ਗੁਰੂ ਘਰ ਵੱਲ ਆਉਣ ਨੂੰ ਇਹਦਾ ਮਨ ਹੀ ਨਹੀਂ ਕਰਦਾ।
ਘਰ ਵਿਚਾਰ ਸਿੱਖਵਨ ਮੁਝ ਦੀਜੈ,
ਸੋ ਵਿਚਾਰ ਕਰਕੇ ਮੈਨੂੰ ਸਿੱਖਿਆ ਦੇਣਾ ਕਰੋ।
ਉਹ ਪੰਡਿਤ ਪ੍ਰਾਪਤ ਪ੍ਰਭ ਕੀਜੈ,
ਇਹ ਪੰਡਿਤ ਨੇ ਇਹ ਦੱਸ ਕੇ ਪਰਮੇਸ਼ਰ ਦੀ ਜਿਹੜੀ ਪ੍ਰਾਪਤੀ ਹੈ, ਇਹਨਾਂ ਵਿਸ਼ਿਆਂ ਚੋਂ ਨਿਕਲ ਕੇ ਇੰਨਾ ਸਾਰਾ ਕੁਝ ਜੋ ਦੱਸਿਆ ਹੈ, ਦੋ ਮਾਤਾਵਾਂ ਇਹਦੀਆਂ, ਦੋ ਪਿਤਾ ਨੇ, ਇਹ ਕਿਸ ਤਰ੍ਹਾਂ ਪਰਮੇਸ਼ਰ ਦੀ ਪ੍ਰਾਪਤੀ ਹੋ ਸਕਦੀ ਵਿਸ਼ਿਆਂ ਤੋਂ ਬਾਹਰ ਹੋ ਕੇ।
ਇਹ ਵਿਦਵਾਦ ਕਰ ਕਰਨਾ ਸਦਨਾ,
ਇਹ ਕਿਸ ਤਰੀਕੇ ਦੇ ਨਾਲ ਮਨ ਜਿਹੜਾ ਟਿਕ ਸਕਦਾ ਹੈ, ਆਪਣੇ ਹਿਰਦੇ ਰੂਪੀ ਘਰ ਦੇ ਵਿੱਚ ਵਾਪਸ ਕਿਵੇਂ ਆ ਸਕਦਾ ਹੈ।
ਮਸਟ ਕਰੇ ਪੁਨ ਪੰਕਜ ਵਦਨਾ,
ਇਸ ਤਰ੍ਹਾਂ ਸਤਿਗੁਰੂ ਮਹਾਰਾਜ ਨੇ ਜਦੋਂ ਬਚਨ ਕਿਰਪਾ ਦੇ ਖਜ਼ਾਨੇ ਗੁਰਾਂ ਨੇ ਕੀਤੇ, ਫਿਰ ਪੰਕਜ ਬਦਨ ਹੈ ਜਿਨ੍ਹਾਂ ਦਾ ਕਮਲ ਸਰੀਖਾ ਚਿਹਰਾ ਹੈ, ਇਨ੍ਹਾਂ ਬਚਨ ਕਹਿ ਕੇ ਗੁਰੂ ਨਾਨਕ ਦੇਵ ਜੀ ਚੁੱਪ ਹੋ ਗਏ।
ਬੋਹਰਾ ਮੂਲਾ ਬੋਲਿਓ ਸੁਨਤ ਬਚ, ਅਸ ਵਿਚਾਰ ਜੇ ਤੋਹੇ।
ਹੁਣ ਬਾਬਾ ਮੂਲ ਚੰਦ ਜੀ ਸੰਸਾਰੀ ਬੰਦਿਆਂ ਵਾਂਗੂ ਬੋਲਦੇ ਨੇ, ਹੁਣ ਵੀ ਦੁਨੀਆਂ ਉਹੋ ਜਿਹੀ ਬੋਲਦੀ ਆ, ਪਹਿਲਾਂ ਵੀ ਬੋਲਦੇ ਸੀ। ਕਹਿੰਦੇ ਫੇਰ ਮੂਲ ਚੰਦ ਜੀ ਨੇ ਹੁਣ ਆਪਣਾ ਖਰੜ ਗਿਆਨ ਸ਼ੁਰੂ ਕੀਤਾ, ਕਹਿੰਦੇ ਨਾ ਮੈਨੂੰ ਇਉਂ ਦੱਸੋ, ਜੇ ਐਡੀਆਂ ਐਡੀਆਂ ਗੱਲਾਂ ਕਰਨੀਆਂ ਸੀ ਆ ਰੱਬ ਨੂੰ ਮਿਲਣਾ, ਆਖੇ ਰੱਬ ਨੂੰ ਮਿਲਣਾ, ਤਾਂ ਫਿਰ ਮੈਨੂੰ ਇਉਂ ਦੱਸੋ।
ਤੋ ਵਿਆਹ ਕਰਵਾਏ ਕਿਉਂ, ਤੈਂ ਦੁੱਖ ਦੀਨੋ ਮੋਹੇ।
ਨਾ ਫਿਰ ਤੁਹਾਨੂੰ ਵਿਆਹ ਕਰਾਉਣ ਦੀ ਕੀ ਲੋੜ ਸੀ, ਜਾਂ ਰੱਬ ਨੂੰ ਹੀ ਮਿਲਣਾ ਸੀ ਤੁਸੀਂ, ਆ ਮੈਨੂੰ ਇੰਨਾ ਦੁੱਖ ਦਿੱਤਾ ਹੈ। ਕਿਉਂਕਿ ਲੋਕਾਂ ਵਿਚ ਪਹਿਲਾਂ ਇਹ ਗੱਲ ਪ੍ਰਚਲਿਤ ਸੀ ਕਿ ਜਿਨ੍ਹਾਂ ਨੇ ਪਰਮਾਤਮਾ ਦੀ ਪ੍ਰਾਪਤੀ ਕਰਨੀ ਆ, ਵਿਆਹ ਨਹੀਂ ਕਰਾਉਂਦੇ, ਉਹ ਜੰਗਲਾਂ ਚ ਜਾ ਕੇ ਵਾਸਾ ਕਰਦੇ ਸੀ। ਔਰ ਇਸ ਤਰੀਕੇ ਨਾਲ ਗੁਰੂ ਨਾਨਕ ਦੇਵ ਜੀ ਨੇ ਆ ਕੇ ਗ੍ਰਿਸਤ ਮਾਰਗ ਨੂੰ ਆਰੰਭ ਕੀਤਾ ਫੇਰ, ਔਰ ਦੁਨੀਆਂ ਨੂੰ ਸੋਝੀ ਪਾਈ। ਇੱਥੇ ਆਪਾਂ ਨੂੰ ਪੁਰਾਣੀ ਇੱਕ ਝਲਕ ਤਾਂ ਨਜ਼ਰ ਆਉਂਦੀ ਆ ਵੀ ਜੇ ਪਰਮਾਤਮਾ ਨੂੰ ਮਿਲਣਾ ਆਖੇ ਫਿਰ ਵਿਆਹ ਕਿਉਂ ਕਰਵਾਇਆ। ਕੀ ਗੱਲ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਨਹੀਂ ਭਾਈ, ਗ੍ਰਿਸਤ ਮਾਰਗ ਵਿਚ ਰਹਿੰਦਿਆਂ ਹੋਇਆ ਪਰਮਾਤਮਾ ਦੀ ਪ੍ਰਾਪਤੀ ਬਹੁਤ ਛੇਤੀ ਹੈ, ਇਹ ਗੱਲ ਤਾਂ ਬਹੁਤ ਵੱਡੀ ਹੈ ਕਿ ਆਪਾਂ ਜੇ ਹੱਕ ਦੀ ਕਮਾਈ ਖਾਈਏ, ਜੇ ਨਾਮ ਜਪੀਏ, ਉਹਦੇ ਵਿਚ ਬੜੀ ਵੱਡੀ ਪ੍ਰਾਪਤੀ ਗ੍ਰਿਸਤੀ ਨੂੰ ਪਹਿਲਾਂ ਹੋ ਜਾਂਦੀ ਸਾਧੂ ਦੇ ਨਾਲੋਂ।
ਦਰਬ ਲੁਟਾਇਓ ਬਾਦ ਬਹੁ, ਸੁਰਤ ਤ੍ਰੈ ਦਿਓ ਨਾ ਟਾਂਕ।
ਤੁਸੀਂ ਫਿਰ ਆ ਪੈਸਾ ਕਿਉਂ ਲੁਟਾਤਾ ਸਾਰਾ, ਵਿਆਹ ਵੀ ਕਰਵਾ ਲਿਆ, ਪੁੱਤਰ ਨੀ ਪਾਲੇ, ਫਿਰ ਇਸਤਰੀ ਨੂੰ ਇੱਕ ਟਕਾ ਤੱਕ ਨੀ ਦਿੱਤਾ, ਕਦੇ ਰੁਪਈਆ ਨੀ ਹੱਥ ਤੇ ਰੱਖਿਆ, ਵੀ ਤੁਸੀਂ ਫਿਰ ਇਸ ਗੱਲ ਦੀ ਕਿਉਂ ਨੀ ਇਹ ਲਾਜ ਕੀਤੀ ਮਨ ਦੇ ਅੰਦਰ ਕਿ ਮੈਂ ਕਿਉਂ ਲੁਟਾਵਾਂ, ਮੇਰਾ ਘਰ ਹੈ, ਮੈਂ ਸਮਾਨ ਘਰ ਨੂੰ ਲੈ ਕੇ ਜਾਵਾਂ। ਦੁਨੀਆਂ 100 ਤਰ੍ਹਾਂ ਦੀ ਕਰਦੀ ਆ ਪਾਪੜ ਵੇਲਦੀ ਆਪਣੇ ਘਰ ਲਈ, ਤੁਸੀਂ ਨੀ ਕਰ ਸਕਦੇ ਸੀ, ਆਪਣੇ ਘਰ ਦੇ ਸਮਾਨ ਲਿਆਉਂਦੇ, ਪੈਸਾ ਲਿਆਉਂਦੇ, ਹਿਸਾਬ ਕਿਤਾਬ ਲੋਕ 100 ਹੇਰਾਫੇਰੀਆਂ ਕਰਕੇ ਕੱਪੜਾ ਘਰੇ ਲਿਆਉਂਦੇ ਨੇ, ਕੋਈ ਪੈਸਾ ਲਿਆਉਂਦਾ, ਕੋਈ ਦਾਲ ਲਿਆਉਂਦਾ, ਕੋਈ ਕੁਛ ਲਿਆਉਂਦਾ, ਤਾਂ ਤੁਸੀਂ ਉਲਟਾ ਮੰਗਤਿਆਂ ਨੂੰ ਵਰਤਾ ਦਿੱਤਾ।
ਬਿਨ ਬਰੀੜਾ ਤਜ ਭਜਿਆ ਪੁਨ ਕਹਿ ਸਿਰੇ ਮੁਖ ਵਾਕ।
ਸੋ ਇਸ ਤਰੀਕੇ ਦੇ ਨਾਲ ਫਿਰ ਜਦੋਂ ਮੁੱਖ ਵਾਕ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਸੁਣਿਆ, ਲਾਜ ਤੋਂ ਬਿਨਾ ਛੱਡ ਕਰਕੇ, ਸੋ ਹੋ ਕਰਕੇ ਫਿਰ ਉੱਥੋਂ ਦੌੜਨਾ ਕੀਤਾ, ਫਿਰ ਭੱਜਣ ਲੱਗੇ ਨੇ, ਪਰ ਮਹਾਰਾਜ ਨਹੀਂ ਜਾਣ ਦਿੰਦੇ। ਸਤਿਗੁਰੂ ਕਹਿੰਦੇ ਇੱਥੇ ਬੈਠੋ ਆਰਾਮ ਦੇ ਨਾਲ, ਤੁਹਾਨੂੰ ਅਸੀਂ ਸਾਰਾ ਉਪਦੇਸ਼ ਕਰਦੇ ਹਾਂ।
ਭੀਤਰ ਅਗਨ ਬਨਸਪਤ ਮੌਲੀ ਸਾਗਰ ਪੰਡਾ ਪਾਇਆ।
ਕਹਿੰਦੇ ਆਉ ਦੱਸੋ, ਤੁਸੀਂ ਕਹਿੰਦੇ ਹੋ ਕਿ ਗ੍ਰਿਸਤ ਮਾਰਗ ਵਿਚ ਨਹੀਂ ਰਹਿਣਾ ਚਾਹੀਦਾ, ਨਹੀਂ ਕਰਨਾ ਚਾਹੀਦਾ, ਪਰਮਾਤਮਾ ਦੀ ਲੀਲਾ ਤਾਂ ਦੇਖੋ। ਦੇਖੋ ਆ ਬਨਸਪਤੀ ਸਾਰੀ ਲੱਕੜਾਂ ਨੇ, ਇਹਨਾਂ ਦੇ ਅੰਦਰ ਅੱਗ ਲਕੋ ਕੇ ਰੱਖੀ ਹੋਈ ਆ ਉਹਨੇ, ਅਤੇ ਫੇਰ ਵੀ ਇਹ ਹਰੀ ਭਰੀ ਹੈ। ਸਾਗਰ ਪੰਡੈ ਪਾਇਆ, ਸਾਗਰ ਦੇ ਚਾਰੇ ਪਾਸੇ ਇੰਨਾ ਵੱਡਾ ਬੰਧ ਮਾਰ ਕੇ ਆਉਂ ਇਹਨੂੰ ਰੋਕ ਕੇ ਰੱਖਿਆ ਪਰਮਾਤਮਾ ਨੇ। ਜਿਵੇਂ ਆਪਾਂ ਕੋਈ ਚੀਜ਼ ਪੰਡ ਵਿਚ ਬੰਨ ਲਈਏ ਤੇ ਬਾਹਰ ਨਾ ਨਿਕਲ ਸਕੇ, ਰੱਬ ਨੇ ਸਮੁੰਦਰ ਨੂੰ ਪੰਡ ਵਿਚ ਬੰਨ ਕੇ ਰੱਖਿਆ ਹੋਇਆ, ਇਹ ਆਪਣੀ ਹੱਦ ਤੋਂ ਬਾਹਰ ਨਹੀਂ ਜਾਂਦਾ।
ਚੰਦ ਸੂਰਜ ਦੋਏ ਘਰ ਹੀ ਪਿੱਤਰ ਐਸਾ ਗਿਆਨ ਨਾ ਪਾਇਆ।
ਚੰਦਰਮਾ ਠੰਡਾ ਹੈ, ਸੂਰਜ ਗਰਮ ਹੈ, ਇਹ ਦੋਨੋਂ ਦੇਖ ਲੋ ਇੱਕ ਘਰ ਹੈ ਇਹਨਾਂ ਦਾ ਅਸਮਾਨ, ਉੱਥੇ ਰਹਿੰਦੇ ਨੇ। ਇਹੋ ਜਿਹਾ ਗਿਆਨ ਨਹੀਂ ਪ੍ਰਾਪਤ ਕੀਤਾ ਕਿ ਰੱਬ ਦੀ ਲਿਖਤ ਤੂੰ ਕਹਿਣਾ ਵੀ ਗ੍ਰਿਸਤ ਮਾਰਗ ਦੀ ਕੀ ਲੋੜ ਸੀ, ਇਹ ਬਾਲ ਬੱਚੇ ਦੀ ਕੀ ਲੋੜ ਸੀ, ਆਹ ਕਰਨ ਦੀ ਕੀ ਲੋੜ ਸੀ। ਪਰ ਰੱਬ ਨੂੰ ਕਹੋ ਤਾਂ ਪਹਿਲਾਂ ਵੀ ਤੁਸੀਂ ਆਹ ਕਿਉਂ ਕੀਤਾ, ਇਹ ਚੰਦਰਮਾ ਕਿਉਂ ਬਣਾਇਆ, ਇਹ ਸੂਰਜ ਕਿਉਂ ਬਣਾਇਆ, ਇੱਕੋ ਅਸਮਾਨ ਵਿਚ ਦੋਵੇਂ ਕਿਉਂ ਰੱਖੇ ਨੇ, ਦੋਏ ਦੀਵੇ ਚੌਦਾਂ ਹਟਨਾਲੇ ਜੇਤੇ ਜੀ ਤੇਤੇ ਬਣਜਾਰੇ ਖੁੱਲੇ ਹੱਟ ਹੋਆ ਵਾਪਾਰ, ਇਹ ਕਿਉਂ ਕੀਤਾ ਹੈ। ਇਸ ਕਰਕੇ ਇਹਦੇ ਅੰਤਰੀ ਭਾਵ ਵੀ ਨੇ, ਡੂੰਘੇ ਅਰਥ ਵੀ ਨੇ ਇਹਦੇ, ਇਹ ਸਿੱਧੇ ਜੇ ਅਰਥ ਨੇ। ਗੁਰੂ ਨਾਨਕ ਸਾਹਿਬ ਦੀ ਬਾਣੀ ਅੰਦਰ ਡੂੰਘੀ ਚੀਜ਼ ਵੀ ਹੁੰਦੀ ਹੈ, ਉਹ ਦੂਜੇ ਪਾਸੇ ਨਿਕਲ ਜਾਣਗੇ ਫਿਰ ਦਸਮ ਦੁਆਰ ਵੱਲ ਨੂੰ। ਚੰਦਰਮਾ ਠੰਡੀ ਸੁਰ ਹੈ, ਸੂਰਜ ਗਰਮ ਸੁਰ ਹੈ, ਅਤੇ ਸਾਰਾ ਸਰੀਰ ਦੇ ਅੰਦਰ ਹੀ ਹੈ। ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜਾ ਸੋ ਪਾਵੈ। ਪਰ ਐ ਕੀ ਫਾਇਦਾ ਕਹਿਣ ਦਾ, ਜਗਿਆਸੂ ਤਾਂ ਵਿਚਾਰੇ ਪੰਜ ਬਾਣੀਆਂ ਵੀ ਨਹੀਂ ਪੜ੍ਹਨ ਵਾਲੇ ਬੈਠੇ, ਤਾਂ ਗਾਹਾਂ ਦੀ ਅਵਸਥਾ ਸੁਣਾਉਣ ਦਾ ਤਾਂ ਫਾਇਦਾ, ਉਹ ਤਾਂ ਇੱਕ ਅੱਧੇ ਨੂੰ ਸੁਣਾਈ ਜਾਂਦੀ, ਜਿਹਦੀ ਅਵਸਥਾ ਗਾਹਾਂ ਚਲੀ ਗਈ ਹੈ ਉਹਨੂੰ ਤਾਂ ਆਪਾਂ ਕਹਿ ਸਕਦੇ ਹਾਂ ਵੀ ਅੰਦਰ ਕਿੰਨੀਆਂ ਕਿੰਨੇ ਰਸਤੇ ਨੇ ਤ੍ਰਿਕੁਟੀ ਤੋਂ, ਉਹ ਕਿੱਥੇ ਕਿੱਥੇ ਜਾਂਦੇ ਨੇ, ਹਨੇਰੇ ਵਾਲਾ, ਕਮਲ ਦੇ ਫੁੱਲਾਂ ਵਾਲਾ, ਚੰਦਰਮਾ ਸੂਰਜ ਤਾਰਿਆਂ ਵਾਲਾ, ਤੂੰ ਕਿਹੜੇ ਜਾਣਾ। ਜੇ ਇੱਥੇ ਆਮ ਕਿਸੇ ਬੰਦੇ ਨੂੰ ਕਹੀਏ ਉਹ ਤਾਂ ਆਪਾਂ ਨੂੰ ਹੀ ਕਹੇਗਾ ਇਹ ਝੱਲਾ ਹੋ ਗਿਆ, ਇਹ ਕਈਆਂ ਜਿਹੀਆਂ ਗੱਲਾਂ ਕਰਨ ਲੱਗ ਪਿਆ। ਇਸ ਕਰਕੇ ਜਿੰਨਾ ਕੁ ਬੰਦੇ ਨੂੰ ਗਿਆਨ ਹੈ, ਗੁਰੂ ਨਾਨਕ ਦੇਵ ਜੀ ਕਹਿੰਦੇ ਉਨਾ ਕੀ ਪ੍ਰਾਪਤ ਕਰੋ, ਜ਼ਿਆਦਾ ਗਿਆਨ ਵੀ ਖਰਾਬ ਕਰਦਾ। ਸੋ ਜਿਵੇਂ ਮਹਾਰਾਜ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਨੂੰ ਉਠਾਉਣ ਵਾਸਤੇ ਮਾਤਾ ਜੀ ਨੇ ਬਚਨ ਕੀਤਾ ਸੀ, ਜਾ ਉਠਾ ਕੇ ਲਿਆ ਤੁਲਸਾਂ, ਜਦੋਂ ਉਠਾਉਣ ਵਾਸਤੇ ਗਈ ਗੁਰੂ ਨਾਨਕ ਦੇਵ ਜੀ ਨੂੰ ਦੇਖਿਆ ਕਿ ਬਿਰਾਜਮਾਨ ਨੇ, ਉਠਾਵਾਂ ਕਿਵੇਂ। ਗੁਰੂ ਨਾਨਕ ਦੇਵ ਜੀ ਦੇ ਚਰਨਾਂ ਨੂੰ ਚੱਟਣ ਲੱਗ ਪਈ, ਜਦੋਂ ਇਹ ਚਰਨਾਂ ਨੂੰ ਜੀਭ ਲਾਈ ਐਸੀ ਝਰਨਾਹਟ ਛਿੜੀ, ਬ੍ਰਹਮ ਗਿਆਨ ਹੋ ਗਿਆ ਉਹਨੂੰ ਤਾਂ। ਸਮਾਧੀ ਲਾ ਕੇ ਦੇਖਿਆ ਇਹ ਤਾਂ ਇੱਥੇ ਹੈ ਹੀ ਨਹੀਂ ਗਏ, ਤਾਂ ਮਨਸੁਖ ਸ਼ਾਹੂਕਾਰ ਦਾ ਜਹਾਜ਼ ਬੰਨੇ ਲਾਉਣ ਗਏ ਨੇ। ਆ ਕੇ ਕਹਿੰਦੀ ਮਾਤਾ ਜੀ ਉਹ ਤਾਂ ਮਨਸੁਖ ਸ਼ਾਹੂਕਾਰ ਦਾ ਜਹਾਜ਼ ਬੰਨੇ ਲਾਉਣ ਗਏ ਨੇ। ਉਹ ਮਾਤਾ ਨੇ ਮੱਥੇ ਤੇ ਹੱਥ ਮਾਰਿਆ ਵੀ ਲੋਕ ਤਾਂ ਮਖੌਲ ਕਰਦੇ ਹੀ ਕਰਦੇ ਸੀ, ਆ ਘਰ ਦੇ ਨੌਕਰ ਵੀ ਮਖੌਲ ਕਰਨ ਲੱਗ ਗਏ ਹੁਣ ਮੈਨੂੰ, ਨੀ ਤੈਨੂੰ ਕੀ ਹੋ ਗਿਆ ਚੰਗੀ ਭਲੀ ਨੂੰ, ਜਹਾਜ਼ ਬੰਨੇ ਕਿੱਥੇ ਲਾਉਣਗੇ, ਉਹ ਤਾਂ ਸਾਹਮਣੇ ਪਏ ਨੇ ਮੰਜੇ ਤੇ। ਹੁਣ ਤੁਲਸਾ ਦੀ ਤਾਂ ਅਵਸਥਾ ਉੱਥੇ ਚਲੀ ਗਈ ਤੇ ਮਾਤਾ ਤੇ ਮਾਇਆ ਦਾ ਪਰਦਾ ਪਾਇਆ ਹੋਇਆ ਸੀ, ਇਸ ਕਰਕੇ ਆਪ ਆ ਕੇ ਜਗਾਇਆ। ਉਸ ਵਕਤ ਕਹਿਣ ਲੱਗੇ ਮਾਤਾ ਜੀ ਪੁੱਤਰ ਜੀ ਤੁਸੀਂ ਇਹ ਕੋਈ ਗੱਲਾਂ ਨਾ ਕਰਿਆ ਕਰੋ, ਆ ਤੁਲਸਾ ਅੱਜ ਮੈਨੂੰ ਪਤਾ ਕੀ ਮਖੌਲ ਕਰਦੀ ਹੈ, ਅਖੇ ਮਨਸੁਖ ਸ਼ਾਹੂਕਾਰ ਦਾ ਜਹਾਜ਼ ਬੰਨੇ ਲਾਉਂਦੇ, ਤੁਸੀਂ ਉਰੇ ਪਏ ਹੋ ਚੰਗੇ ਭਲੇ। ਮਹਾਰਾਜ ਕਹਿੰਦੇ ਮਾਤਾ ਇਹਦਾ ਨਾ ਧਿਆਨ ਕਰੇ, ਇਹਦਾ ਕਮਲੀ ਝਮਲੀ ਐਵੇਂ ਮਾਰਦੀ ਗੱਲਾਂ। ਉਹ ਜਿਉਂ ਹੀ ਕਮਲੀ ਝਮਲੀ ਕਿਹਾ ਤਾਂ ਕਮਲੀ ਝਮਲੀ ਹੋ ਕੇ ਬਾਹਰ ਨੂੰ ਦੌੜ ਗਈ, ਕੱਪੜੇ ਪਾੜਨ ਲੱਗ ਪਈ, ਵਾਲ ਖਿਲਾਰ ਲਏ। ਬੇਬੇ ਨਾਨਕੀ ਨੇ ਹੱਥ ਜੋੜ ਕੇ, ਵੀਰ ਇਹ ਕੀ ਕੀਤਾ? ਕਹਿੰਦੇ ਅੰਦਰੋਂ ਤਾਂ ਗਿਆਨ ਓਨਾ ਹੀ ਰਹੇਗਾ, ਬਾਹਰੋਂ ਦੇਖਣ ਨੂੰ ਕਮਲੀ ਝਮਲੀ ਜੀ ਹੁਣ ਹੋ ਜਾਏ, ਹੁਣ ਬਚਨ ਹੋ ਗਿਆ। ਹੁਣ ਮਾਤਾ ਨੂੰ ਜਾ ਕੇ ਕਿਉਂ ਕਿਹਾ? ਜੇ ਇਹਨੇ ਮੇਰੇ ਕੌਤਕ ਦੇਖ ਲਏ ਸੀ ਤਾਂ ਮੇਰੀ ਮਾਤਾ ਨੂੰ ਜਾ ਕੇ ਕਿਉਂ ਕਿਹਾ? ਜਿਹੜਾ ਜਗਿਆਸੂ ਹਲੇ ਉਸ ਤੱਕ ਨਹੀਂ ਪਹੁੰਚਿਆ, ਉਸ ਅਵਸਥਾ ਤੱਕ, ਉਹਨੂੰ ਜਾ ਕੇ ਨਹੀਂ ਕਹਿਣਾ ਚਾਹੀਦਾ? ਕਿਉਂਕਿ ਛੋਟੀ ਅਵਸਥਾ ਵਾਲੇ ਨੂੰ ਛੋਟੀ ਗੱਲ, ਜਿਵੇਂ ਆਪਾਂ ਬੱਚੇ ਕੋਲ ਜਾਈਏ, ਬੱਚੇ ਜੇ ਬਣ ਜਾਂਦੇ ਆਪਾਂ, ਟੌਫੀ ਲੈ ਤੀ, ਕਦੇ ਇਹਨੂੰ ਖਿਡਾਉਣਾ ਲੈ ਤਾ, ਤੇ ਜੇ ਬੱਚੇ ਨੂੰ ਵੱਡੀ ਗੱਲ ਕਰੀਏ ਉਹਨੂੰ ਤਾਂ ਸਮਝ ਨਹੀਂ ਲੱਗਣੀ। ਇਸ ਕਰਕੇ ਜਿੰਨੀ ਕੁ ਅਵਸਥਾ ਦਾ ਬੰਦਾ ਮਿਲਦਾ, ਆਪਾਂ ਬਜੁਰਗਾਂ ਨਾਲ ਬਜੁਰਗਾਂ ਬਣ ਕੇ ਵਰਗੇ ਹੋ ਕੇ ਬੈਠ ਜਾਂਦੇ ਹਾਂ, ਸਿਆਣਿਆਂ ਨਾਲ ਸਿਆਣੇ, ਨਿਆਣਿਆਂ ਨਾਲ ਨਿਆਣੇ, ਬਹੁਤ ਕੁਛ ਬਣ ਜਾਂਦੇ ਆਪਾਂ ਵੀ। ਮਹਾਰਾਜ ਕਹਿੰਦੇ ਤੁਹਾਨੂੰ ਜਿਹਾ ਜਿਹਾ ਜਗਿਆਸੂ ਮਿਲੇ ਓਨੀ ਕੁ ਗੱਲ ਸੁਣਾਓ, ਜੇ ਬਹੁਤੀ ਜ਼ਿਆਦਾ ਉੱਚੀ ਗੱਲ ਸੁਣਾਓਗੇ ਜਗਿਆਸੂ ਵੀ ਭਰਮ ਜਾਏਗਾ।
ਚੌਪਈ ਪਿੱਤਰ ਪੂਰੇ ਤ੍ਰਿਸ਼ਨਾ ਆਸਾ।
ਮਹਾਰਾਜ ਕਹਿੰਦੇ ਦੇਖੋ ਬੰਦੇ ਦੇ ਅੰਦਰ ਬਹੁਤ ਜ਼ਿਆਦਾ ਤ੍ਰਿਸ਼ਨਾ ਅਤੇ ਆਸਾ ਚਿੰਬੜੀਆਂ ਹੋਈਆਂ ਹਨ।
ਭਾਵਕ ਜਿਉ ਕਬ ਹੈ ਨਾ ਤ੍ਰਿਪਤਾਸਾ।
ਇਹ ਜਿਵੇਂ ਅੱਗ ਦੇ ਅੰਦਰ ਲੱਕੜਾਂ ਪਾਈ ਜਾਓ ਪਾਈ ਜਾਓ, ਅੱਗ ਕਦੇ ਰਜਦੀ ਨਹੀਂ ਹੈ।
ਐਸ ਮਾਂਗ ਪੁਨ ਮਾਂਗ ਹਜ਼ਾਰਾ।
ਇਸ ਤਰੀਕੇ ਦੇ ਨਾਲ ਜਾਣਨਾ ਕਰੋ ਕਿ ਬੰਦਾ ਪਹਿਲਾਂ ਤਾਂ ਹਜ਼ਾਰਾਂ ਰੁਪਈਆ ਮੰਗਦਾ ਹੈ।
ਲੱਖ ਹੋਏ ਤੇ ਕੋਟ ਅਪਾਰਾ।
ਫਿਰ ਲੱਖ ਮੰਗਦਾ, ਫਿਰ ਕਰੋੜ ਰੁਪਈਆ ਮੰਗਦਾ।
ਅਰਬ ਖਰਬ ਸੋ ਤ੍ਰਿਪਤਾ ਨਾਹੀ।
ਫਿਰ ਅਰਬ ਰੁਪਈਆ ਮੰਗਦਾ, ਫਿਰ ਖਰਬ ਰੁਪਈਏ ਨਾਲ ਵੀ ਰੱਜਦਾ ਨਹੀਂ ਹੈ।
ਘਰ ਵਿਚਾਰ ਦੇਖੋ ਮਨ ਮਾਹੀ।
ਤੁਸੀਂ ਆਪਣੇ ਮਨ ਚ ਵਿਚਾਰ ਕਰਕੇ ਦੇਖ ਲੋ ਵੀ ਦੁਨੀਆਂ ਅੱਜ ਤੱਕ ਰੱਜੀ ਹੈ ਪੈਸੇ ਨਾਲ ਕਿਤੇ?
ਜੇ ਅੱਗੇ ਹੈ ਰੰਚਕ ਮੇਰੂ।
ਤੋ ਜਿਹਦੇ ਅੱਗੇ ਇਹ ਤ੍ਰਿਸ਼ਨਾ ਇੰਨੀ ਵੱਡੀ ਡੈਣ ਹੈ, ਜਿਹਦੇ ਮੂਹਰੇ ਰੰਚਕ ਮਾਤਰ ਹੈ, ਸੁਮੇਰ ਪਰਬਤ ਨੂੰ ਵੀ ਖਾ ਜਾਵੇ ਇੰਨੀ ਵੱਡੀ ਤ੍ਰਿਸ਼ਨਾ, ਇਹ ਡੈਣ ਚਿੰਬੜੀ ਹੋਈ ਬੰਦੇ ਨੂੰ।
ਉਧਰ ਆਕਾਸ਼ ਸਰਸ ਸਰਸੇਰੂ।
ਇਹ ਜਿੰਨੇ ਵੀ ਆਕਾਸ਼ ਆਦਿਕ ਨੇ ਉਹ ਸਾਰੀਆਂ ਹੋਰ ਚੀਜ਼ਾਂ ਨੇ, ਸੁਮੇਰ ਪਰਬਤ ਹੈ, ਸਮੁੰਦਰ ਹੈ, ਤ੍ਰਿਸ਼ਨਾ ਤਾਂ ਸਾਰਿਆਂ ਨੂੰ ਹੀ ਖਾ ਕੇ ਵੀ ਨਾ ਰੱਜੇ, ਇਹ ਇੰਨੀ ਵੱਡੀ ਤ੍ਰਿਸ਼ਨਾ ਬੰਦੇ ਨੂੰ ਚਿੰਬੜੀ। ਜੇ ਭਾਵੇਂ ਸਮੁੰਦਰ ਵੀ ਨੋਟਾਂ ਦਾ ਭਰ ਦੀਏ, ਆਕਾਸ਼ ਵੀ ਨੋਟਾਂ ਦਾ ਭਰ ਦੀਏ, ਧਰਤੀ ਦੇ ਥੱਲੇ ਵੀ ਨੋਟ ਦੇ ਦਈਏ ਬੰਦੇ ਨੂੰ, ਚਾਰੇ ਪਾਸੇ ਨੋਟ ਹੀ ਨੋਟ, ਤਾਂ ਵੀ ਕਹਿੰਦਾ ਮੈਂ ਭੁੱਖਾ ਜੀ। ਇਹ ਕਿਉਂਕਿ ਤ੍ਰਿਸ਼ਨਾ ਦੀ ਅੱਗ ਹੀ ਇੰਨੀ ਵੱਡੀ ਲੱਗੀ ਹੋਈ ਹੈ ਇਹਨੂੰ।
ਸੁਣੋ ਬਨਸਪਤੀ ਸੰਸਾਕਾ।
ਇਸ ਕਰਕੇ ਜਿਹੜੀ ਇਹ ਬਨਸਪਤੀ ਆ ਨਾ, ਇਹ ਸੁਣਨਾ ਕਰੋ, ਜਿਹੜੀ ਵੀ ਬਨਸਪਤੀ ਹੈ
ਸੁਤਾ ਸੁਤ ਸਮਦੀ ਸਾਕਾ।
ਇਹ ਜਿੰਨੇ ਵੀ ਸੰਸਾਰ ਦੇ ਅੰਦਰ ਨੇ, ਇਸਤਰੀ ਪੁੱਤਰ ਤੇ ਧੀਆਂ ਆਦਿਕ ਨੇ, ਰਿਸ਼ਤੇਦਾਰ ਨੇ, ਜਿਤਨੇ ਵੀ ਸਾਰੇ ਹਨ,
ਜਿਉਂ ਤਨ ਬਿਰਦ ਹੋਏ ਤਿੰਨ ਬਾਦਾ।
ਉਹ ਜਿਉਂ ਜਿਉਂ ਸਰੀਰ ਜਿਹੜਾ ਵੱਡਾ ਹੋਵੇ, ਉਹਨਾਂ ਨੇ ਪੀੜਤ ਕੀਤਾ, ਭਾਵ ਬੰਨਿਆ ਇਹਨੂੰ, ਕਬੀਲਾ ਵੱਧਦਾ ਗਿਆ।
ਇਸ ਬਾਸੁਰ ਜਿਨ ਮੈਂ ਮਨ ਫਾਦਾ।
ਰਾਤ ਦਿਨ ਜਿਨ੍ਹਾਂ ਦੇ ਵਿੱਚ ਸਾਡਾ ਮਨ ਫਸਿਆ ਹੀ ਰਹਿੰਦਾ ਹੈ, ਸੋ ਇਸ ਕਰਕੇ ਇਹ ਜਿਹੜਾ ਹੈ ਨਾ, ਹੌਲੀ ਹੌਲੀ ਦਰਖਤ ਵੱਡਾ ਹੁੰਦਾ ਜਾਂਦਾ, ਟਾਹਣੀਆਂ ਬਣ ਜਾਂਦੀਆਂ। ਜਿਵੇਂ ਪਹਿਲਾਂ ਤਾਂ ਕੱਲਾ ਹੀ ਬੂਟਾ, ਇੱਕ ਬੀਜ ਜਿਹਾ ਹੀ ਹੁੰਦਾ, ਪਹਿਲਾਂ ਤਾਂ ਕੱਲਾ ਹੀ ਹੁੰਦਾ ਬੰਦਾ, ਹੌਲੀ ਹੌਲੀ ਫਿਰ ਸ਼ਾਦੀ ਹੋ ਜਾਂਦੀ, ਬਾਲ ਬੱਚਾ ਉਹਨਾਂ ਦੇ ਸ਼ਾਦੀਆਂ, ਫਿਰ ਗਾਂ ਉਹਨਾਂ ਦੇ, ਪਤਾ ਨੀ ਕਿੰਨਾ ਕੁ ਵੱਡਾ ਦਰਖਤ ਬਣ ਜਾਂਦਾ। ਇਸ ਤਰ੍ਹਾਂ ਬੰਦਾ ਇਹ ਗ੍ਰਸਥ ਮਾਰਗ ਵਿੱਚ ਫਸ ਵੀ ਜਾਂਦਾ ਹੈ। ਨਿਰਲੇਪ ਰਹਿਣ ਦਾ ਹੁਕਮ ਕਰਦੇ ਨੇ, ਤ੍ਰਿਸ਼ਨਾ ਮੁਕਦੀ ਨਹੀਂ, ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਹੈ। ਇਸ ਕਰਕੇ ਤ੍ਰਿਸ਼ਨਾ ਬਿਰਲੇ ਬਿਰਲੇ ਬੰਦੇ ਦੀ ਮਿਟਦੀ ਹੈ। ਤ੍ਰਿਸ਼ਨਾ ਨਹੀਂ ਲਾਉਣੀ, ਆਸਾ ਨਹੀਂ ਲਾਉਣੀ, ਆਸਾ ਮਾਹੇ ਰਹੀ ਹੈ ਨਿਰਾਸਾ, ਜੋਗ ਜੁਗ ਤੇ ਵਪਾਈ ਹੈ। ਇਹ ਤ੍ਰਿਸ਼ਨਾ ਤੋਂ, ਇਹ ਆਸਾ ਤੋਂ, ਇਹ ਵਿਦਿਆ ਤੋਂ, ਇਹ ਮਾਇਆ ਤੋਂ, ਇਹ ਵਿਸ਼ਿਆਂ ਤੋਂ, ਇਹਨਾਂ ਸਾਰਿਆਂ ਤੋਂ ਬਚਣ ਦਾ ਕੋਈ ਰਸਤਾ ਦੱਸੋ। ਮਹਾਰਾਜ ਕਹਿੰਦੇ ਭਾਵੇਂ ਹਜ਼ਾਰ ਘਰ ਨੂੰ ਅੱਗ ਲੱਗੀ ਹੋਵੇ, ਜੰਗਲ ਸੜਦੇ ਹੋਣ ਅੱਗ ਲੱਗਣ ਦੇ ਨਾਲ, ਚਾਰੇ ਪਾਸੇ ਅੱਗ ਫੈਲੀ ਹੋਵੇ, ਇੱਕ ਬਰਸਾਤ ਹੋ ਜੇ ਸਾਰੀ ਅੱਗ ਬੁੱਝ ਜਾਂਦੀ ਹੈ। ਬਸ ਇਹ ਜਾਣ ਲਓ ਕਿ ਨਾਮ ਦੀ ਵਰਖਾ ਹੋ ਜਾਏ ਕਿਤੇ, ਫਿਰ ਆਸਾ ਕ੍ਰਿਸ਼ਨਾ ਵਿਸ਼ੇ ਸਭ ਕੁਛ ਖਤਮ ਹੋ ਜਾਂਦਾ ਹੈ, ਬੰਦੇ ਦੇ ਅੰਦਰ ਸ਼ਾਂਤੀ ਆ ਜਾਂਦੀ ਹੈ। ਚੰਦਨ ਚੰਦ ਨਾ ਸਰਦ ਰੁੱਤ ਮੂਲ ਨਾ ਮਿਟੇ ਘਾਮ, ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।